कर कृपा, कर कृपा, कर कृपा, कर कृपा, कृपा कृपा कृपा, कर कृपा कर कृपा कर कृपा कर 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 कृपा 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 कर कर कृपा कर कृपा कर कृपा कर कृपा कर कृपा कर नानक गुण 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 कर कृपा नानक गुण गावे गुण गावे गुण गावे गुण गुण गावे गुण गावे गुण गुण गावे गुण गावे गुण गावे नानक गुण गावे गुण गावे गुण गावे गुण गावे नानक गुण गावे गावे गुण गुण गावे गुण गावे गुण गावे गुण गावे
मेरे करता ਸਾਰਿਆਂ ਨੇ ਰਲ ਕੇ ਸ਼ਬਦ ਦੇ ਵਿੱਚ ਗਾਇਨ ਕਰਨਾ ਹੈ। नजर भी आ रहा है कि मन बहुत ठंडे पड़े हैं, और जदों शब्द का गायन का शब्द की विचार का आनंद आना शुरू हो जाए फिर भी नजर आ जाता है कि एकाग्रता कितनी बन गई। मन की एकाग्रता दे असी अभ्यासी नहीं, मन की एकाग्रता नूं वधाना साड़ी रोजाना की जिंदगी की प्रैक्टिस नहीं, ये बहुत वड्डी ट्रेजडी है। खास करके सिख वर्ग दे विच, धर्म दे विच कोई खामी नहीं, वर्ग दे विच है। वो ये है कि मन की एकाग्रता और मन की शुद्धि, ये दोनों तो बाद जाके आत्मक रस प्राप्त होना शुरू होता है। लेकिन मन तो नजर आ रहे हैं, मन नजर आ रहे हैं, इधर उधर अखियां तक भी रही हैं, कौन आ रहा, मत्था टेक रहा, जा रहा, जान के नहीं कर रहा। यह भी अर्ज करा कि तुसी पर्पसली नहीं कर रहे, पता भी नहीं हुंदा सानू कि साडा मन की कर रहा है। तो ऐसी दशा दे विच जे थोड़ा जा अपने आप नू जगा के अलर्ट करके फोकस नहीं करांगे तो ज्यादा कुछ लेके नहीं जावा। उस दे वास्ते कल भी प्रेरणा कीती सी के उद्यम करो, यतन करो। शब्द ये पंक्तियां बहुत आसान हैं, इसकी धुन भी आसान है, इस दे विच एक कन्फेशन है, इस दे विच एडमिट किया गया है। कल असां विचार कीती सी जीवन की विधना है, गुरु जी कहते हैं जीवन नूं जीण दी विधि नहीं आती। तो अगला स्टेप है कि साढ़े सारे ही पहड़ जिन्हां करके क्या जा सकता है कि जीवन की विधि सानू नहीं आती। ये शब्द अंकित हैं, दर्ज हैं, उन्हें सुनोगे तो उस सुन तो बाद फिर नाल दी नाल एक सच्चा सुच्चा जिज्ञासु साधक कन्फेशन, ट्रू कन्फेशन भी करता है कि यस दिस इज माई कंडीशन, मैनू जीवन की विधि नहीं आती। तो अज का नैक्सट स्टेप जो है उस दे विच असां स्वीकार करना है, और उस स्वीकार करन दे विच इस पंक्ति का सहारा लेना है, एक कर्म मेरे करतार, ए करतार मेरे कर्म, इस तरह दे हले। हालांकि इट टेक्स वेरी हाईली इवॉल्व माइंड रियली एक्सेप्ट एंड कन्फेस। आम मन दे वैसे ते वसों बाहर दी गल, जिस तरह दे मन नजर आ रहे हैं, लेकिन कोशिश तो की जा सकती है। तो आप सारे बुलंद आवाज दे विच पढ़ के गाओ, ए कर्म मेरे करतार,
ए कर्म मेरे करता करता करता, ए कर्म मेरे करता करता करता।
सब गाओ,
ए कर्म करता ए कर्म मेरे करता करता करता, ए कर्म ਦੱਸ ਕਸ ਆਪ ਸਲਾਹਣਾ ਰਸ ਕਸ ਆਪ ਰਸ ਕਸ ਆਪ ਸਲਾਹਣਾ ਰਸ ਕਸ ਕਰਮ ਮੇਰੇ
ਮਿਹਨਤ ਕਰ ਰਹੇ ਹੋ ਪਰ ਇੱਕ ਹੁੰਦਾ ਹੈ ਗਾਇਨ ਕਰਨਾ ਜਦੋਂ ਆਪਣੇ ਆਪੇ ਤੇ ਵਸ ਨਾ ਰਹੇ ਕੋਸ਼ਿਸ਼ ਕੀਤੀ ਜਾਏ ਕਿ ਨਾ ਗਾਵਾਂ ਤਾਂ ਵੀ ਗਾਇਨ ਨਾ ਰੁਕੇ ਉਸ ਤਰ੍ਹਾਂ ਦਾ ਗਾਇਨ ਨਹੀਂ ਹਾਲੇ ਕਰਦਾ ਕਿਉਂਕਿ ਮਨ ਨਹੀਂ ਭਿੱਜੇ ਸੁਭਾਅ ਮਨ ਨੂੰ ਹੈ ਨਹੀਂ ਇਹਨਾਂ ਮਨਾਂ ਦੇ ਵਿੱਚ ਜਨਮਾਂ ਜਨਮਾਂਤਰਾਂ ਦੀ ਆਲਸ ਬੈਠੀ ਹੈ ਉਹ ਸਾਰੇ ਫਿਰ ਪ੍ਰੇਰਣਾ ਹੈ ਕਿ ਇਹ ਅਸਥਾਈ ਦੀ ਪੰਕਤੀ ਤੁਸੀਂ ਗਾਣੀ ਹੈ ਅੰਤਰੇ ਥੋੜੇ ਮੁਸ਼ਕਲ ਹਨ ਉੱਚੇ ਜਾਂਦੇ ਹਨ ਅਸਥਾਈ ਦੀ ਪੰਕਤੀ ਜਿਹੜੀ ਹੈ ਇਹ ਕਰਮ ਮੇਰੇ ਕਰਤਾਰ ਜਿਤਨੀਆਂ ਵੀ ਮਾਤਾਵਾਂ ਭੈਣਾਂ ਔਰ ਇੱਧਰ ਵੀਰ ਬਜ਼ੁਰਗ ਬੈਠੇ ਹਨ ਸਭਨਾਂ ਦੀ ਬੁਲੰਦ ਆਵਾਜ਼ ਆਉਣੀ ਚਾਹੀਦੀ ਹੈ ਸਤਸੰਗ ਕਰਨ ਆਏ ਹਾਂ ਤਾਂ ਫਿਰ ਕਰੋ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਕਹਿਣਾ ਵੀ ਤਾਂ ਮੰਨਣਾ ਚਾਹੀਦਾ ਨਾ ਗੁਰੂ ਮਹਾਰਾਜ ਦੀ ਬਾਣੀ ਪ੍ਰੇਮ ਨਾਲ ਸਾਰੇ ਫਿਰ ਬੇਨਤੀ ਹੈ ਗਾਇਨ ਕਰੋ ਵਾਤਾਵਰਨ ਬਣੇ ਕਿਉਂਕਿ ਵਾਤਾਵਰਨ ਜਿਤਨੀ ਦੇਰ ਤੱਕ ਪੂਰਾ ਨਾ ਬਣੇ ਉਤਨੀ ਦੇਰ ਤੱਕ ਕੀਰਤਨ ਕਰਨ ਵਾਲਾ ਸੁਣਾਉਣ ਵਾਲਾ ਕੀ ਕਰੇਗਾ ਇੱਕ ਤਾਂ 9 ਵਜੇ ਚ 10 ਮਿੰਟ ਰਹਿ ਗਏ ਹਾਲੇ ਤੱਕ ਸੰਗਤ ਆ ਰਹੀ ਹੈ ਸ਼ਾਇਦ ਉਹਨਾਂ ਨੂੰ ਇਨਫੋਰਮੇਸ਼ਨ ਗਲਤ ਮਿਲੀ ਹੈ ਕਿ ਪ੍ਰੋਗਰਾਮ 10 to 9 ਸ਼ੁਰੂ ਹੋ ਰਿਹਾ ਔਰ ਬੈਸਟ ਪਬਲਿਸਿਟੀ ਇਸ ਪ੍ਰੋਗਰਾਮ ਦੀ ਕੀਤੀ ਗਈ ਹੈ ETC ਉੱਤੇ ਕੀਤੀ ਗਈ ਹੈ ਪੋਸਟਰ ਦੁਆਰਾ ਕੀਤੀ ਗਈ ਹੈ ਹਰ ਤਰ੍ਹਾਂ ਕੀਤੀ ਗਈ ਹੈ ਜੀਵਨ ਕੀ ਵਿਧ ਨਾ ਹੈ ਤਾਂ ਇੱਥੋਂ ਹੀ ਨਜ਼ਰ ਆਉਂਦਾ ਹੈ ਕਿ ਟਾਈਮ ਕੋਈ ਹੈ ਦਿੱਤਾ ਗਿਆ ਟਾਈਮ ਕੋਈ ਹੈ ਔਰ ਗੁਰਬਾਣੀ ਦੇ ਸਰੋਤੇ ਕਿਤਨਾ ਗੁਰਬਾਣੀ ਦਾ ਸਤਿਕਾਰ ਦਿਖਾ ਰਹੇ ਇੱਕ ਟੁੱਟੀ ਜੀ ਫਿਲਮ ਹੁੰਦੀ ਹੈ ਮੂਵੀ ਹੁੰਦੀ ਹੈ ਥੀਏਟਰ ਜਾ ਕੇ ਦੇਖਦੇ ਹਾਂ ਉੱਥੇ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਟ੍ਰੇਲਰ ਵੀ ਨਾ ਮਿਸ ਕੀਤਾ ਜਾਏ ਉਹ ਵੀ ਦੇਖਿਆ ਜਾਏ ਕੋਈ ਲੇਟ ਨਹੀਂ ਹੁੰਦੀ ਗੁਰੂ ਜੀ ਨੇ ਆਖਿਆ ਜੀਵਨ ਕੀ ਵਿਧ ਨਾ ਹੈ ਅਸੀਂ ਆਪ ਉਸਦਾ ਨਮੂਨਾ ਐਗਜ਼ਾਮਪਲ ਸਾਫ ਨਜ਼ਰ ਆ ਰਹੀ ਹੈ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਸਿੱਖੀ ਗੁਣਾਂ ਦਾ ਨਾਮ ਹੈ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਸਿੱਖੀ ਗੁਣਾਂ ਦਾ ਨਾਮ ਹੈ ਜੀਵਨ ਦੇ ਵਿੱਚ ਗੁਣ ਵਧਾਉਣ ਨੂੰ ਹੀ ਸਿੱਖੀ ਆਖਿਆ ਹੈ ਉਹ ਕੋਈ ਖਾਸ ਅੰਦਰ ਦੇ ਗੁਣ ਹਨ ਜਿਹੜੇ ਸਾਡੇ ਜੀਵਨ ਚ ਗੁਰੂ ਮਹਾਰਾਜ ਦੀ ਸਿੱਖਿਆ ਦੇ ਰਾਹੀਂ ਆਉਣੇ ਹਨ ਉਹਨਾਂ ਗੁਣਾਂ ਚੋਂ ਇੱਕ ਗੁਣ ਇਹ ਵੀ ਹੈ ਵਕਤ ਵਿਚਾਰੇ ਸੋ ਬੰਦਾ ਹੋਏ ਜੋ ਵਕਤ ਦੀ ਕਦਰ ਨਹੀਂ ਕਰਦਾ ਸਮੇਂ ਦੀ ਕਦਰ ਨਹੀਂ ਕਰਦਾ ਇਹ ਦੁਰਲੱਭ ਸਮਾਂ ਹੈ ਔਰ ਦੁਰਲੱਭ ਸਮੇਂ ਦੇ ਵਿੱਚ ਦੁਰਲੱਭ ਵਸਤੂ ਸਤਸੰਗ ਵਰਗੀ ਮਿਲੀ ਹੋਈ ਉਸ ਦੇ ਲਈ ਅੱਜ ਤਾਂ ਚਲੋ ਇਹ ਭੁੱਲ ਹੋ ਗਈ ਲੇਕਿਨ ਕੱਲ ਨੂੰ ਨਾ ਹੋਵੇ ਕੀਰਤਨ ਸ਼ੁਰੂ ਕਰਨ ਦਾ ਟਾਈਮ 8 ਵਜੇ ਅਸੀਂ ਸਭ 8 ਤੋਂ 10-15 ਮਿੰਟ ਪਹਿਲਾਂ ਇੱਥੇ ਪਹੁੰਚ ਚੁੱਕੇ ਸੀ ਆਪ ਵੀ ਅਨਲੈਸ ਕੋਈ ਬਹੁਤ ਹੀ ਐਸੀ ਇੰਪੋਰਟੈਂਟ ਸਿਚੁਏਸ਼ਨ ਹੈ ਜਿਸ ਦੇ ਵਿੱਚੋਂ ਨਿਕਲੇ ਨਹੀਂ ਜਾ ਸਕਦਾ ਗੱਲ ਜੁਦੀ ਹੈ ਲੇਕਿਨ ਜਿਸ ਚੀਜ਼ ਲਈ ਚਾਹਤ ਹੋਵੇ ਉਹਦੇ ਲਈ ਸਮਾਂ ਨਿਕਲ ਹੀ ਆਇਆ ਕਰਦਾ ਸੋ ਇੱਕ ਤੇ ਇਹ ਡਿਸਟ੍ਰੈਕਸ਼ਨ ਦਾ ਕਾਰਨ ਹੈ ਆਈਏ ਸੰਗਤ ਟਾਈਮ ਸਿਰ ਆਈ ਹੋਈ ਹੋਵੇ ਤਾਂ ਸਮਾਂ ਵੀ ਜ਼ਾਇਆ ਨਹੀਂ ਹੁੰਦਾ ਔਰ ਵਾਤਾਵਰਨ ਵੀ ਬਣਦਾ ਤੋ ਸੰਗਤ ਦੇਖਦੇ ਹਾਂ ਕਿ 8:30 ਤੋਂ ਆਹਿਸਤਾ 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 ਆ ਰਹੀ ਹੈ ਠੀਕ ਹੈ ਗਿਣਤੀ ਹੋ ਗਈ ਹੈ ਲੇਕਿਨ ਇਸ ਢੰਗ ਨਾਲ ਨਹੀਂ ਹੋਣੀ ਚਾਹੀਦੀ ਨਾ ਤਾਂ ਇਸ ਗੱਲ ਦੇ ਵਿੱਚ ਅਸਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਸਤਿਕਾਰ ਕੀਤਾ ਨਾ ਹੀ ਪ੍ਰੋਗਰਾਮ ਨੂੰ ਅਰੇਂਜ ਕਰਨ ਵਾਲਿਆਂ ਦੇ ਉੱਦਮ ਦੀ ਜਿਹੜੀ ਹੈ ਉਹ ਹੌਸਲਾ ਅਫਜ਼ਾਈ ਕੀਤੀ ਹੈ ਇਸ ਦੇ ਵਿੱਚ ਜਿਹਨਾਂ ਨੂੰ ਦੇਖਿਆ ਜੋ ਦੇਖ ਰਹੇ ਹਨ ਕਿਤਨਾ ਟਾਈਮ ਮਿਹਨਤ ਦੌੜ ਭੱਜ ਇਨਵੋਲਵ ਹੋ ਗਈ ਉਹਨਾਂ ਨੂੰ ਵੀ ਕੋਈ ਇਨਕਰੇਜਮੈਂਟ ਨਹੀਂ ਅਸੀਂ ਦੇ ਰਹੇ ਬਾਈ ਕਮਿੰਗ ਲਾਈਕ ਦਿਸ। ਕਿਸੇ ਦਾ ਕਿੰਨੇ ਵਜੇ ਦਿਲ ਕੀਤਾ ਉਹ ਆ ਰਿਹਾ, ਕਿਸੇ ਦਾ ਕਿੰਨੇ ਵਜੇ ਦਿਲ ਕੀਤਾ ਉਹ ਆ ਰਿਹਾ। ਦੂਸਰਾ, ਚਲੋ ਹੁਣ ਆ ਗਏ ਹੋ ਤੇ ਸ਼ਬਦ ਦੇ ਵਿੱਚ ਗਾਇਨ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਕੱਲ ਇਹ ਦਾਸ ਨੂੰ ਫੀਡਬੈਕ ਮਿਲੀ ਸੀ ਕਿ ਪ੍ਰੋਗਰਾਮ ਜੇ ਲੇਟ ਹੋ ਜਾਏ ਤੇ ਸੰਗਤਾਂ ਲੰਗਰ ਲਈ ਨਹੀਂ ਰੁਕਦੀ, ਯਾਨੀ ਇਸ਼ੂ ਲੰਗਰ ਸੀ, ਸੰਗਤ ਲੰਗਰ ਲਈ ਫਿਰ ਰੁਕਦੀ ਨਹੀਂ ਜੇ ਜ਼ਿਆਦਾ ਲੇਟ ਹੋ ਜਾਏ। ਲੇਟ ਹੋ ਜਾਈਏ ਤਾਂ ਪ੍ਰੋਬਲਮ ਹੈ, ਲੇਟ ਆਈਏ ਤਾਂ ਕੋਈ ਪ੍ਰੋਬਲਮ ਨਹੀਂ, ਲੇਟ ਆਈਏ ਤਾਂ ਕੋਈ ਪ੍ਰੋਬਲਮ ਨਹੀਂ। ਅਗਰ ਲੇਟ ਹੋ ਜਾਈਏ ਤਾਂ ਪਹਿਲੇ ਦਿਨ ਹੀ ਮੈਨੂੰ ਮੈਸੇਜ ਮਿਲ ਗਿਆ ਸੀ। ਤੇ ਜੇ ਇਤਨੀ ਟਾਈਮ ਦੀ ਸ਼ੋਰਟੇਜ ਹੈ ਤੇ ਫਿਰ ਨਾ ਵੀ ਆਈਏ ਤਾਂ ਕੋਈ ਫਰਕ ਨਹੀਂ ਪੈਣਾ, ਚਾਹੀਦਾ ਸਾਨੂੰ ਵੀ ਨਹੀਂ ਪਏਗਾ, ਸਾਨੂੰ ਵੀ ਕੋਈ ਨਹੀਂ ਪਏਗਾ। ਸਮੇਂ ਸਿਰ ਆਓ ਔਰ ਸਮੇਂ ਸਿਰ ਭੇਜਣਾ ਸਾਡਾ ਫਰਜ਼ ਹੈ। ਆਪ ਸਮੇਂ ਸਿਰ ਆਓ, ਸਮੇਂ ਸਿਰ ਸਮਾਪਤ ਅਸੀਂ ਕਰਾਂਗੇ। ਕੱਲ ਤੋਂ ਸਾਡਾ ਆਪਸ ਵਿੱਚ ਇਹ ਸਮਝ ਲਓ ਸਮਝੌਤਾ ਹੈ, ਜਿਤਨੇ ਵੀ ਅੱਜ ਲੇਟ ਪਹੁੰਚੇ ਹਨ, ਬਾਕੀ ਦੇ ਜੋ ਦੋ ਤਿੰਨ ਦੀਵਾਨ ਹੋਰ ਹਨ ਉਹਨਾਂ ਚ ਇਹ ਲੇਟ ਆਉਣ ਵਾਲਾ ਪੈਟਰਨ ਤੋੜ ਦਿਓ, ਲੇਟ ਆਉਣ ਵਾਲਾ ਪੈਟਰਨ ਤੋੜ ਦਿਓ, ਕਿਉਂਕਿ ਕੀਰਤਨੀ ਚੱਲ ਰਿਹਾ ਹੈ ਜੀਵਨ ਕੀ ਵਿਧਨਾ ਹੈ। ਹਿੰਦੁਸਤਾਨ ਦੀ ਸਭ ਤੋਂ ਵੱਡੀ ਪ੍ਰੋਬਲਮ ਉਹ ਪੋਲੀਟੀਸ਼ੀਅਨ ਦੀ ਪ੍ਰੋਬਲਮ ਨਹੀਂ ਹੈ, ਉਹ ਹਰੇਕ ਇੰਡੀਵਿਜੁਅਲ ਦੀ ਪ੍ਰੋਬਲਮ ਹੈ ਕਿ ਪੰਕਚੁਅਲਿਟੀ ਨਾਮ ਦੀ ਚੀਜ਼ ਦਾ ਕੋਈ ਮਤਲਬ ਹੀ ਨਹੀਂ। ਪੰਕਚੁਅਲਿਟੀ ਕਿਸ ਨੂੰ ਕਹਿੰਦੇ? ਕੋਈ ਮਤਲਬ ਨਹੀਂ ਹੈ ਪੰਕਚੁਅਲਿਟੀ ਚੀਜ਼ ਦਾ। ਇਸ ਗੱਲ ਦੇ ਵਿੱਚ ਤੇ ਬਾਹਰਲੇ ਦੇਸ਼ ਵੈਸਟਰਨ ਕੰਟਰੀਜ਼ ਜਿਹੜੇ ਹਨ ਸਾਡੇ ਤੋਂ ਬਹੁਤ ਅਗਾਂਹ ਹਨ, ਇਹਦਾ ਮਤਲਬ ਉਹਨਾਂ ਦੇ ਵਿੱਚ ਬਹੁਤ ਵੱਡਾ ਸ਼ੁਭ ਗੁਣ ਹੈ। ਔਰ ਗੁਰੂ ਜੀ ਆਖਦੇ ਹਨ ਜਿੰਨੀ ਦੇਰ ਜਿਤਨੀ ਦੇਰ ਤੱਕ ਗੁਣ ਵਧਾਏ ਨਾ ਜਾਣ, ਅਵਗੁਣ ਛੱਡੇ ਨਾ ਜਾਣ, ਭਗਤੀ ਹੋ ਨਹੀਂ ਸਕਦੀ। ਗੁਣ ਵਧਾਏ ਨਾ ਜਾਣ ਔਰ ਅਵਗੁਣ ਤਿਆਗੇ ਨਾ ਜਾਣ। ਰੋਜ਼ਾਨਾ ਦਾ ਇੱਕ ਇੱਕ ਹੀ ਤਿਆਗ ਦਈਏ ਔਰ ਇੱਕ ਇੱਕ ਗ੍ਰਹਿਣ ਕਰ ਲਈਏ, ਕਾਫੀ ਸਾਰੀ ਗੱਲ ਬਣ ਜਾਏਗੀ। ਇੱਕ ਇੱਕ ਤਿਆਗਦੇ ਜਾਈਏ, ਇੱਕ ਇੱਕ ਛੋੜਦੇ ਜਾਈਏ, ਬਹੁਤ ਸਾਰੀ ਗੱਲ ਬਣ ਜਾਏਗੀ। ਜੇ ਫਿਰ ਕੰਨ ਚੋਂ ਇਧਰੋਂ ਪਾ ਕੇ ਇਧਰ ਦੀ ਕੱਢ ਦੇਣਾ ਹੈ, ਉਹ ਤਾਂ ਸਦੀਆਂ ਤੋਂ ਹੁੰਦਾ ਆ ਹੀ ਰਿਹਾ ਹੈ। ਆਓ ਇਸ ਅਵਗੁਣ ਨੂੰ ਤਿਆਗਿਆ, ਸਮੇਂ ਦੇ ਪਾਬੰਦ ਹੋਈਏ, ਇਹ ਗੁਣ ਹੈ। ਔਰ ਸਮੇਂ ਦੇ ਨਾ ਪਾਬੰਦ ਹੋਣਾ ਬਹੁਤ ਵੱਡਾ ਅਵਗੁਣ। ਹੁਣ ਪਿਆਰ ਨਾਲ ਸਤਸੰਗ ਦੇ ਵਿੱਚ ਆਏ ਹੋ, ਸ਼ਾਮਲ ਹੋਏ ਹੋ, ਤਾਂ ਆਪਣੇ ਆਪ ਨੂੰ ਇਨਵੋਲਵ ਕਰੋ ਅਤੇ ਗਾਓ ਇਹ ਕਰਮ ਮੇਰੇ ਕਰਤਾਰ,
ਕਰਮ ਮੇਰੇ ਕਰਤਾ ਕਰਤਾ ਕਰਤਾ
ਇਧਰੋਂ ਵੀ ਆਵਾਜ਼ ਆਏ ਕਰਕੇ
ਕਰਮ ਮੇਰੇ ਕਰਤਾ 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 ਗਾਓ ਕਰਮ ਕਰਮ ਮੇਰੇ ਕਰਤਾ 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 ਕਰਮ ਕਰਤਾ
ਰਸ ਤਸਿਆਪ ਸਲਾਹਣਾ ਰਸ ਕਸ ਇਹ ਕਰਨ ਮੇਰੇ ਕਰਤਾ ਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਕੀ ਵਾਸ ਰਸ ਕੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਰਸ ਮਾਸ ਰਸ ਸਰੀਰ ਕੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਨਿਵਾਸ ਕੈ ਘਟ ਨਾਮ ਨਿਵਾਸ ਨਿਵਾਸ ਕਰਮ ਮੇਰੇ
ਵਰਤੇਗਾ ਕਰ ਕੁਦਰਤੀ ਨਜ਼ਰ ਗਈ ਦੰਗ ਹੋ ਗਿਆ ਅੱਖਾਂ ਬੰਦ ਹਨ ਸਿਰ ਹਿਲਾ ਰਹੇ ਹਨ ਚੂੰ ਚੁੱਕੇ ਛੋਟੇ 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 ਬੱਚੇ ਹਨ ਸ਼ਾਇਦ ਇਹਨਾਂ ਨੂੰ ਪੰਕਤੀ ਦਾ ਮਤਲਬ ਵੀ ਨਾ ਪਤਾ ਹੋਵੇ ਲਾਈਨ ਦਾ ਅਰਥ ਵੀ ਨਾ ਪਤਾ ਹੋਵੇ ਲੇਕਿਨ ਵੱਡਿਆਂ ਤੋਂ ਨਹੀਂ ਗਾ ਹੋਵੇ ਇੱਕ ਤਾਂ ਈਗੋ ਵੀ ਅਲਾਓ ਨਹੀਂ ਕਰ ਗਈ ਸਭ ਤੋਂ ਵੱਡੀ ਪ੍ਰੋਬਲਮ ਹੈ ਸਰਟਨ ਲੈਵਲ ਤੇ ਜਾ ਕੇ ਈਗੋ ਨੂੰ ਇਹ ਪਸੰਦ ਨਹੀਂ ਕਿ ਕੁਛ ਕਹੇ ਕਿਆ ਕਰੋ ਤੇ ਉਹ ਫਿਰ ਕਰੇ ਇਨਸਾਨ ਸੋਚਦਾ ਕਿ ਮੈਨੂੰ ਕੀ ਆਪਣਾ ਭਗਤੀ ਦਾ ਢੰਗ ਮੈਨੂੰ ਨਹੀਂ ਪਤਾ ਈਗੋ ਵੀ ਨਹੀਂ ਗਾਉਣ ਦਿੰਦਾ ਇਹਨਾਂ ਚ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਉਹ ਕੀ ਚੀਜ਼ ਹੁੰਦੀ ਇਹਨਾਂ ਵੱਲ ਹੀ ਦੇਖ ਕੇ ਥੋੜਾ ਗਾਇਨ ਕਰਨ ਦੀ ਹੋਰ ਕੋਸ਼ਿਸ਼ ਕਰੋ ਵਿਆਖਿਆ ਦਾ ਅਗਲਾ ਪਾਠ ਸ਼ੁਰੂ ਕਰਨਾ ਹੈ ਪਰ ਇਹ ਤੇ ਕੀਰਤਨ ਕਿਸ ਤਰ੍ਹਾਂ ਕਰਨੇ ਚਾਹੀਦੇ ਹਨ ਕਿਸ ਤਰ੍ਹਾਂ ਸੁਣਨੇ ਚਾਹੀਦੇ ਹਨ ਕੀਰਤਨ ਕਿਸ ਤਰ੍ਹਾਂ ਕਰਨੇ ਚਾਹੀਦੇ ਹਨ ਕਿਸ ਤਰ੍ਹਾਂ ਸੁਣਨੇ ਚਾਹੀਦੇ ਹਨ ਹਿੰਦੁਸਤਾਨ ਦੇ ਵਿੱਚ ਲੜੀਆਂ ਲੱਗੀਆਂ ਪਈਆਂ ਹਨ ਕੀਰਤਨ ਸਮਾਗਮਾਂ ਦੀਆਂ ਲੇਕਿਨ ਮੈਂ ਬਹੁਤ ਓਪਨਲੀ ਕਹਿਣ ਦੇ ਵਿੱਚ ਕੋਈ ਹੈਜੀਟੇਟ ਨਹੀਂ ਕਰਦਾ ਕਿ ਜੋ ਨਜ਼ਰ ਆ ਰਿਹਾ ਹੈ ਉਹ ਆ ਰਿਹਾ ਹੈ ਕਿ ਸਾਨੂੰ ਕੀਰਤਨ ਸੁਣਨਾ ਵੀ ਨਹੀਂ ਹੱਲੇ ਆ ਰਿਹਾ ਕੀ ਕਰਾਂਗੇ ਉਹਨਾਂ ਬੜੇ ਬੜੇ ਕੀਰਤਨ ਸਮਾਗਮਾਂ ਲੜੀਆਂ ਲੱਗੀਆਂ ਪਈਆਂ ਹਾਲ ਇਹ ਹੈ ਕਿ ਸਾਤੋਂ ਬਾਣੀ ਦੀ ਪੰਕਤੀ ਨਹੀਂ ਗਾਈ ਜਾ ਰਹੀ ਇਤਨੇ ਜਾਣੇ ਅੱਜ ਦੁਪਹਿਰ ਦਾ ਵਾਕਿਆ ਹਾਲਾਂਕਿ ਉਹ ਰਿਲੇਟਡ ਨਹੀਂ ਹੈ ਇਸ ਗੱਲ ਦੇ ਨਾਲ ਪਰ ਮੈਂ ਆਪਣੇ ਨੂੰ ਆਪਣਾ ਇੱਕ ਪੁਆਇੰਟ I want to make a point. ਦੁਪਹਿਰੇ ਜਿਸ ਘਰ ਅਸੀਂ ਪ੍ਰਸ਼ਾਦਾ ਛਕਣ ਗਏ ਤਾਂ ਮੈਂ ਅੰਦਾਜ਼ਾ ਲਗਾਇਆ ਕਿ ਤਕਰੀਬਨ 20 ਇੰਡੀਵਿਜੁਅਲਸ 20 ਪ੍ਰਾਣੀ ਉੱਥੇ ਸੀਗੇ ਅਤੇ ਆਵਾਜ਼ ਮੈਨੂੰ ਗੱਲਬਾਤ ਦੀ ਇਤਨੀ ਜ਼ਿਆਦਾ ਆ ਰਹੀ ਸੀ ਇਤਨੀ ਜ਼ਿਆਦਾ ਮੈਨੂੰ ਗੱਲਬਾਤ ਦੀ ਆਵਾਜ਼ ਆ ਰਹੀ ਸੀ ਕਿ ਮੇਰੇ ਲਈ ਪ੍ਰਸ਼ਾਦਾ ਛਕਣਾ ਮੈਨੂੰ ਮੁਸ਼ਕਲ ਹੋਇਆ ਹੋਇਆ ਸੀ ਮੈਂ ਕਾਂਤ ਵਿੱਚ ਬੈਠ ਕੇ ਛਕਣਾ ਗਿਝਿਆ ਹੋਇਆ ਔਰ ਇੱਥੇ ਵਾਰ ਵਾਰ ਕਹਿ ਰਹੇ ਹਾਂ ਜਿੱਥੇ ਕਿ ਸੈਂਕੜਿਆਂ ਦੀ ਗਿਣਤੀ ਹੈ ਉੱਥੇ 20 ਜਣਿਆਂ ਦੇ ਵਿੱਚ ਆਵਾਜ਼ ਇਤਨੀ ਜ਼ਿਆਦਾ ਲੋੜ ਤੋਂ ਜ਼ਿਆਦਾ ਲਾਊਡ ਲੱਗ ਰਹੀ ਸੀ ਜ਼ਿਆਦਾ ਲੱਗ ਰਹੀ ਸੀ ਇੱਥੇ ਜਿਤਨੀ ਆਉਣੀ ਚਾਹੀਦੀ ਹੈ ਇਤਨੀ ਗਿਣਤੀ ਦੇ ਵਿੱਚ ਉਤਨੀ ਆ ਨਹੀਂ ਰਹੀ ਸੋ ਇੱਥੋਂ ਇਹ ਜਾਪਦਾ ਹੈ ਕਿ ਅਸੀਂ ਸਤਸੰਗ ਕਰਨ ਆਉਂਦੇ ਹਾਂ ਪਰ ਉਹਦੀ ਵਿਧੀ ਹਾਲੇ ਤੱਕ ਸਾਡੇ ਅੰਦਰ ਉਤਰੀ ਨਹੀਂ ਹੈ ਪਹਿਲਾਂ ਇਹੀ ਸਿੱਖ ਲਈਏ ਇਸ ਦੇਸ਼ ਦੇ ਵਿੱਚ ਗਿਆਨੀ ਸੰਤ ਸਿੰਘ ਜੀ ਮਸਕੀਨ ਵਰਗੇ, ਪ੍ਰੋਫੈਸਰ ਦਰਸ਼ਨ ਸਿੰਘ ਜੀ ਵਰਗੇ ਹੋਰ ਬੜੇ ਬੜੇ ਕੀਰਤਨੀ ਵਿਦਵਾਨ ਕਥਾਕਾਰ ਹੋਏ, ਲੇਕਿਨ ਉਹਨਾਂ ਨਾਲੋਂ ਜ਼ਿਆਦਾ ਵਧੀਆ ਜਾਂ ਜ਼ਿਆਦਾ ਡੂੰਘੀ ਕਥਾ ਅਸੀਂ ਤਾਂ ਸੁਣਾ ਵੀ ਨਹੀਂ ਸਕਦੇ। ਉਹ ਸੁਣਾ ਕੇ ਅਸੀਂ ਕਰਾਂਗੇ ਵੀ ਕੀ, ਉਹ ਸੁਣਾਉਣ ਦਾ ਫਾਇਦਾ ਵੀ ਕੀ ਹੈ, ਕਿਉਂਕਿ ਉਹ ਸੁਣਾਉਣ ਤੋਂ ਬਾਅਦ ਵੀ ਹਾਲਤ ਇਹ ਹੈ ਪੰਕਚੁਐਲਿਟੀ ਨਜ਼ਰ ਨਹੀਂ ਆਈ, ਔਰ ਦੂਸਰਾ ਸੰਗਤ ਨੂੰ ਆਖਦੇ ਹਾਂ ਕਿ ਸ਼ਬਦ ਦੇ ਵਿੱਚ ਗਾਇਨ ਕਰੋ, ਉਹਦੇ ਵਿੱਚ ਕਿਤਨਾ ਸਟਰਗਲ ਕਰ ਵੀ ਕੀਤਾ, ਅੱਜ ਵੀ ਕੀਤਾ, ਯਾਨੀ ਮੋਸਟ ਆਫ ਦਾ ਟਾਈਮ ਇਸੇ ਚੀਜ਼ ਚ ਚਲ ਗਿਆ, ਕੱਲ ਵੀ ਔਰ ਅੱਜ ਵੀ ਥੀਮ ਨੂੰ ਟੱਚ ਕਰਨ ਦਾ ਜ਼ਿਆਦਾ ਟਾਈਮ ਹੀ ਨਹੀਂ ਮਿਲਿਆ। ਤਾਂ ਕੀ ਕਰਾਂਗੇ ਉੱਚੀਆਂ ਉੱਚੀਆਂ ਵਿਚਾਰਾਂ ਸੁਣਾ ਕੇ, ਅਗਰ ਅਸੀਂ ਬਹੁਤ ਬੇਸਿਕ ਲੈਵਲ ਤੇ ਹਾਂ ਫਿਰ ਉੱਥੋਂ ਕਮ ਸੇ ਕਮ ਸਿੱਖੀਏ ਦੱਸੇ। ਅਗਰ ਇਹਨਾਂ ਗੱਲਾਂ ਦੇ ਵਿੱਚ ਕੋਈ ਆਪ ਨੂੰ ਸੱਚਾਈ ਲੱਗ ਰਹੀ ਹੈ ਤਾਂ ਆਓ ਆਪਣੇ ਇਸ ਢੰਗ ਨੂੰ, ਆਪਣੀ ਅਪਰੋਚ ਨੂੰ ਬਦਲੀਏ। ਮੈਨੂੰ ਉਮੀਦ ਹੈ ਕਿ ਹੁਣ ਆਪ ਸਭ ਜ਼ਰੂਰ ਬੁਲੰਦ ਆਵਾਜ਼ ਨਾਲ ਵੀਰਾਂ ਵੱਲੋਂ ਵੀ ਬੀਬੀਆਂ ਵੱਲੋਂ ਹਰ ਕੇ ਆਵਾਜ਼ ਆਏ, ਔਰ ਇਸ ਪੰਕਤੀ ਨੂੰ ਫਿਰ ਰੁਕਣਾ ਨਹੀਂ ਹੈ, 8-10 ਦਫ਼ਾ ਲਗਾਤਾਰ ਆਪਣੇ ਗਾਉਂਦੇ ਹੀ ਜਾਣਾ ਹੈ।
ਕਰਮ ਮੇਰੇ ਕਰਤਾ
ਕਰਤਾ।
ਬਾਬਾ
Thank you.
ਇਹ ਤਾਂ ਸਾਂ ਬਹੁਤ ਦਫਾ ਹੁਣ ਗਾਇਆ ਇਹ ਕਰਮ ਮੇਰੇ ਕਰਤਾ ਆਓ ਹੁਣ ਇਸ ਸਾਰੇ ਸ਼ਬਦ ਚ ਕਿਸ ਤਰ੍ਹਾਂ ਦੇ ਕਰਮ ਹਨ ਉਹ ਸੁਣੀ ਲਬ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾ ਲਬ ਲਬ ਮੈਨੇ ਸਵਾਲ ਇੱਥੇ ਕੁੱਤਾ ਲਫ਼ਜ਼ ਕਿਉਂ ਆਖਿਆ ਕੁੱਤੇ ਦਾ ਸਵਾਹ ਹੁੰਦਾ ਭੌਂਕਣਾ ਕੁੱਤੇ ਦੇ ਭੌਂਕਣ ਵਾਲੇ ਸੁਭਾਅ ਤੋਂ ਉਹਨਾਂ ਨੇ ਇਹ ਆਖਿਆ ਹੈ ਕਿ ਇਹ ਪ੍ਰਭੂ ਮੇਰਾ ਸਾਰਾ ਜਿਸਮ ਹੀ ਭੌਂਕਦਾ ਰਹਿੰਦਾ ਹੈ ਕੁੱਤੇ ਦੀ ਤਰ੍ਹਾਂ ਹੁਣ ਇਸ ਨੂੰ ਹੋਰ ਸਪਸ਼ਟ ਕਰਨ ਲਈ ਬਾਬਾ ਫਰੀਦ ਜੀ ਦਾ ਸ਼ਲੋਕ ਇਸ ਦੀ ਬਿਲਕੁਲ ਕਲੈਰੀਫਿਕੇਸ਼ਨ ਕਰੇ ਕਬੀਰ ਜੀ ਬਾਬਾ ਫਰੀਦ ਜੀ ਆਖਦੇ ਫਰੀਦਾ ਇਹ ਤਨ ਪੌਂਕਣਾ ਦਾਸ ਨੇ ਅਰਜ਼ ਕੀਤੀ ਸੀ ਨਾ ਕਿ ਸਾਰਾ ਤਨ ਹੀ ਪੌਂਕਦਾ ਹੈ ਪਰ ਜੋ ਵੀ ਆਖੀਦਾ ਹੈ ਬਾਣੀ ਚੋਂ ਹੀ ਆਖਣਾ ਹੁੰਦਾ ਫਰੀਦਾ ਇਹ ਤਨ ਪੌਂਕਣਾ ਕਹਿੰਦੇ ਸਾਰਾ ਤਨ ਸਾਰੇ ਤਨ ਦੇ ਵਿੱਚ ਭੌਂਕਣ ਵਾਲੀਆਂ ਮੁੱਖ ਪੰਜ ਚੀਜ਼ਾਂ ਹਨ ਅੱਖੀਆਂ ਕੰਨ ਨਾਸਕਾਂ ਜ਼ੁਬਾਨ ਅਤੇ ਇੰਦਰੀ ਇਹ ਆਪਣੇ ਆਪਣੇ ਚਸਕਿਆਂ ਦੇ ਸਵਾਦਾਂ ਦੇ ਗੁਲਾਮ ਹੋਏ ਹੋਏ ਦਿਨ ਰਾਤ ਉਹਨਾਂ ਵਸਤੂਆਂ ਨੂੰ ਭੌਂਕ ਭੌਂਕ ਕੇ ਮੰਗਦੇ ਭਾਵ ਇਹ ਕਦੇ ਬਸ ਹੀ ਨਹੀਂ ਕਰਦੇ ਅੱਖੀਆਂ ਨੂੰ ਹਰ ਵਕਤ ਕੁਛ ਨਾ ਕੁਛ ਦੇਖਣ ਨੂੰ ਮਿਲਣਾ ਚਾਹੀਦਾ ਅੱਖੀਆਂ ਨੂੰ ਹਰ ਵਕਤ ਦੇਖਣ ਨੂੰ ਕੁਛ ਚਾਹੀਦਾ ਜੇ ਨਾ ਦਿਓ ਇਹਨਾਂ ਨੂੰ ਤਕਲੀਫ ਹੁੰਦੀ ਕੰਨਾਂ ਨੂੰ ਹਰ ਵਕਤ ਕੁਛ ਨਾ ਕੁਛ ਸੁਣਨ ਨੂੰ ਮਿਲਣਾ ਚਾਹੀਦਾ ਜੇ ਨਾ ਦਿਓ ਇਹਨਾਂ ਨੂੰ ਤਕਲੀਫ ਜ਼ੁਬਾਨ ਨੂੰ ਲੋੜ ਹੋਵੇ ਜਾਂ ਨਾ ਹੋਵੇ ਮੋਸਟ ਆਫ ਦ ਟਾਈਮਸ ਅਸੀਂ ਅਨਨੈਸੈਸਰੀ ਵੀ ਖਾਂਦੇ ਰਹਿੰਦੇ ਰਹਿੰਦੇ ਔਰ ਦੋ ਚਾਰ ਦਿਨ ਅਗਰ ਇਸ ਨੂੰ ਆਪ ਮਸਲਾਂ ਦੀ ਦਾਲ ਬਣਾ ਕੇ ਖਿਲਾਉਂਦੇ ਰਹੋ ਅੱਕ ਜਾਏਗਾ ਬੇਸ਼ੱਕ ਸਾਰੀਆਂ ਫੂਡ ਵੈਲਿਊਜ਼ ਫੂਡ ਚੋਂ ਮਿਲਦੀਆਂ ਹੋਣ ਫੂਡ ਵੈਲਿਊਜ਼ ਦਾ ਸਵਾਲ ਨਹੀਂ ਨਿਊਟ੍ਰੀਸ਼ਨ ਦਾ ਸਵਾਲ ਨਹੀਂ ਇਹ ਜ਼ੁਬਾਨ ਕਦੇ ਕੁਛ ਚਾਹੁੰਦੀ ਹੈ ਕਦੇ ਕੁਛ ਚਾਹੁੰਦੀ ਹੈ ਕਦੇ ਕੁਛ ਚਾਹੁੰਦੀ ਹੈ ਨਾ ਮਿਲੇ ਤੇ ਇਸ ਦੀ ਤਸੱਲੀ ਨਹੀਂ ਹੁੰਦੀ ਤ੍ਰਿਪਤੀ ਨਹੀਂ ਹੁੰਦੀ ਬਾਬਾ ਫਰੀਦ ਜੀ ਨੇ ਆਖਿਆ ਹੈ ਭਗਤੀ ਕਿਵੇਂ ਕਰਾਂ ਇਹ ਤਨ ਰੂਪ ਕੁੱਤਾ ਇਸ ਤੋਂ ਹੀ ਨਹੀਂ ਵਿਹਲ ਮਿਲਦਾ ਇਸ ਤੋਂ ਹੀ ਨਹੀਂ ਵਿਹਲ ਮਿਲਦਾ ਜੇ ਲੈ ਦੇ ਕਿ ਸਾਡੇ ਪਾਸ ਕੁਛ ਥੋੜਾ ਬਹੁਤ ਕੰਮ ਕਾਰ ਦੇ ਵਿੱਚੋਂ ਦਿਨ ਭਰ ਦੇ ਵਿੱਚੋਂ ਸਮਾਂ ਨਿਕਲਦਾ ਹੀ ਹੈ ਜਿਸ ਦੇ ਵਿੱਚ ਥੋੜਾ ਬਹੁਤ ਸਤਸੰਗ ਨਾਮ ਸਿਮਰਨ ਗੁਰਬਾਣੀ ਅਧਿਐਨ ਕੀਤਾ ਜਾ ਸਕਦਾ ਹੈ ਜੇ ਮਾੜਾ ਮੋਟਾ ਕੁਛ ਸਮਾਂ ਨਿਕਲਦਾ ਹੈ ਤਾਂ ਇਹ ਪੰਜੇ ਦੇ ਪੰਜੇ ਨਹੀਂ ਛੱਡ ਸਕਦੇ ਰਾਤ ਦਾ ਸਮਾਂ ਵਿਕਾਰ ਨਹੀਂ ਛੋੜਦਾ फिर अमृत वेले नहीं उठाया जाता। कम कार धंधा करना है सर्वाइवल दे वास्ते सारा टाइम ओ ले जाते हैं, बाकी इन पंजा नू एंटरटेन करने के उत्ते सारे का सारा टाइम लग जाता। इस करके बाबा फरीद जी ने स्पष्ट आख दिता है, फरीदा ए तन पौंकना, कहते ये तन पौंकदा है, डिमांड करता है पहावा, मंग करता है, और कुत्ता जितता है हमेशा असी हारते हैं। ये पौंक के सातों जो चाहता है ले लेंदा है। डॉक्टर्स ने सानू दस्या भी होंदा है कि शुगर नहीं लेनी, फिर भी कोई ना कोई बहाना ये निकाल ही लेंदा, कोई ना कोई बहाना ये निकाल लेंदा। कहने का भाव बाबा जी का, गुरु नानक साहब महाराज का यह है कि प्रभु आ हन साडे कर्म, पहले ही गिणिया है लब कुत्ता, लब मैंने स्वाद, अखियां का स्वाद, जीभ का स्वाद, नासकां का स्वाद, कन्ना का स्वाद, इतना कहते तन रूप कुत्ता ये पौंक पौंक के डिमांड करता है और असी इस दे गुलाम, असी इस दे सामने कमजोर, असी इस दे सामने वीक हां, इतने कि जो ये चाहता है असी इसनु प्रोवाइड कर दें। हाले अख खुली हुंदी है सवेरे, मुंह धोता नहीं हुंदा, ब्रश कीता नहीं हुंदा, लेकिन ये अख खुलदियां सार भौंकना शुरू कर दिंदा बेड टी। या कॉफी, फिर नौकरा नूं हदायत हुंदी है कि इतने बजे बेडरूम दे विच बेड टी आ जानी चाहिए, लै ना दिओ सारा दिन सिर दुख। ये पौंकदा है उस वेले, ये उस वेले पौंकदा है। मैनूं याद है यूएसए दे विच एक कपल दे घर दास नूं ठहरन दा मौका मिलिया, कीर्तन ते गया सी, ते सवेरे 6:30 दा टाइम, ते घर दे नाल ही उन्हां दे लेक बणी उस, ऐसे घर हन परसनल लेक सी, तो दोने मियां बीबी कपल कुर्सी डा के कुर्सियां डा के लेक दे किनारे बैठे, ते दोनों ने अपने हाथ विच दो दो तकरीबन अखबारां पकड़ियां होणियां। अमृत वेले का टाइम है, तो मैनू कहिंदे आओ भाई साहब दिस इज द मोस्ट क्वालिटी टाइम। टाइम तो क्वालिटी टाइम है, लेकिन क्वालिटी का काम भी तो करो। ये तो ठीक है कि क्वालिटी का टाइम है, क्वालिटी टाइम है नेचुरली, अमृत वेला है, शांत है, ठंडा है, रौला रप्पा नहीं है, पर क्वालिटी का काम भी करो। दुनिया भर की जो नैगेटिव न्यूज है वही अखबारां चुंदी, दिस इज द वे टू स्टार्ट यूर डे। पर वो क्यों? क्योंकि उसने अखां जड़ियां हैं वो पौंक दिया है। दरअसल पौंकन वाला तो इन्हां पंजे इंद्रियां दे पिछे इक्को ही है, वो मन रूप कुत्ता है। और गुरु जी ने संकोच नहीं किया, मन नूं कह दिता है यह मन नैक न कहो करे, सीख सिखाए रहे हो अपनी सी, दुर्मत ते ना डरे, स्वान पूछ जो भयो न सूद हो। कहते जिस तरह कुत्ते की पूछ सीधी नहीं होंगी, इसे तरह कहते मन रूप कुत्ते की पूछ भी सीधी नहीं होंगी। गुरु जी ने बाणी च लिखिया, दास ने उही तकरीबन बचन कहना होंदा है जिहड़ा बाणी दे विचों उसनूं प्रमाण सुना के सपोर्ट की जा सके। यह पहुंचता है, गुरु जी कहते हैं रात ए वाहगुरु मैं किवें भगती करा, किवें बंदगी करा, मेरे तां आ कर्म हन, आ मेरे कर्म हन। पहला ही शब्द उसकी ही व्याख्या हले हुण शुरू हुई है, शब्द तो बहुत लंबा है, इसकी पूरी की पूरी व्याख्या करने तो मैनू महीने तो ज्यादा टाइम चाहिए। लब कुत्ता کہندے اے جسم دے اندر ایک کتا بیٹھا ہے، کہندے وہ ہر ویلے بھونکدا ہی رہندا ہے، میری طرف مینوں بھونکدا ہے بھی آ دے آ دے آ دے، نہیں دیندا تے مینوں ستاندا ہے، اے دوسرے وال نہیں بھونکدا اتنا جتنا اپنی طرف بھونکدا ہے، مینوں بھونکدا ہے۔ ہن بابا فرید جی بڑے دکھی ہو گئے، کہندے میں کی کیتا فریدا، اے تن بھونکنا نت نت دکھیے کون، کہندے اک گیا اس دیاں منگاں پوریاں کر کر کے، اس دا بھونکنا سن سن کے اک گیا ہاں، کون کہندے ہن نت نت ادیاں منگاں پوریاں کردا اس دا بھونکنا سن کے سن سن کے دکھی ہووے، تے میں کی کیتا ہے، کہندے ہن ادا بھونکنا میں سننا جڑا ہے وہ تیاگ دیتا ہے، یہ پونکدا پونکدا رہے لیکن میں انو سننا بند کر دیتا ہے۔ بس ایتھوں پھر جیون دی ودھی آرمبھ ہوندی، جیون دی ودھی کتھوں آرمبھ ہوئی، جدوں اس دا جڑا پونکنا ہے اس نو تسی اگنور کرنا شروع کر، اس نو انسننا کرنا شروع کر۔ لب کتا سواد، سواد دے اتے اتنا کچھ لکھیا گیا، سرتی ساڈے پاس ایک ہی ہے، ڈائریکشنز دو ہیں، ایک ہے تن دے سواد اور من دے سواد، اور ایک یہ ڈائریکشن ہے، ایک ہے آتمک سواد، آتمک رس، سرتی ایک ہی، جتنی دیر تک اے تن دے ایباں دے چکڑ دے وچ فسی ہوئی ہے اتنی دیر تک اے تن دے اندر جو او جیون ہے اس دا رس نہیں لے سکتا۔ بابا جی نے بانی چ آخیا ہے ایب تن چکڑو، ایب تن چکڑو اے من مینڈ کو، کمل کی سار نہیں مول پائی۔ ساڈے اندر واہگرو دی جوت وہ آتما، گرو جی نے اس نو کمل آکھیا، وہ کمل ورگی چیز ہے ساڈے سبنا دے اندر، لیکن کہندے اے من جڑا ہے اس نو کمل دا پتہ ہی نہیں، یہ کتھے رہندا ہے، ایب تن چکڑو، تن دے اندر اتینت قسم دے ایب، اتے اونا ایباں دے چکڑ دے وچ گرو بابا جی کہندے ہیں اے ہمیشہ فسیا رہندا ہے۔ اگر اتنا بھی سمجھ گئی آج کی کیرتن تو ساڈی جڑی ہے جیون کی ود نہ ہے، کہ سانو جیون دی ودھی نہیں آندی، اتنی سمجھ دے وچ او آرمبھ ہو سکتی ہے۔ پہلا سٹیپ کی لینا ہے، یہ تن اور من دراصل دونوں ایک ہی ہیں، پر گرو جی کہندے نے سارے دا سارا تن پونکن لگا ہویا ہے، نہ دیو تو ہور پونکدا ہے، تنگ کرتا ہے، اور اسے نو کہہ دیو کہ قربانی کا شبد کا پنکتی کا اس نو ادوں بھی تکلیف ہوندی ہے، ادوں بھی اس نو دکھ ہوندا ہے، اس نو لائک نہیں کرتا۔ اگر سن جاپتا ہے کہ ساری تھوڑی بہت ایس سیچویشن ساری سبنا دی کہانی ہے، تن دے سامنے سی کمزور ہاں، اندریاں دے رساں دے سامنے سی کمزور ہاں، اگر کمزور ہاں تو پھر سانو ہن دلوں یہ گل کہنی چاہیے ہے اے کرم میرے کرتا، ہن کہن دا مطلب کچھ اور ہے۔ اگر اسی سارے ایگری کر گئے ہیں کسی دی کوئی کمزوری ہے، کسی دی کوئی کمزوری ہے، کسی دی کوئی کمزوری ہے، ایتھے تے یہ بھی آکھیا ہے فکا بول وگچنا، کسی دی کمزوری ہے فکا بولنا، ساڈے چ بہت ہون کئی فکا بولتے نہیں، فکا دیکھتے ہیں انہوں نے نظروں دے وچوں فکا پن نظر آتا ہے، انہاں دیاں اکھیاں چوں نیتراں چوں فکا پن نظر آندا ہے، وہ اکھاں دے راہیں فکا بولدے ہیں، کئی زبان راہیں فکا بولدے ہیں، تے کئی اکھیاں دے راہیں فکا پن ਪੈਦਾ ਕਰਦੇ ਹਨ, ਚਾਹੇ ਜ਼ਬਾਨ ਰਾਹੀਂ ਹੋਵੇ ਤੇ ਚਾਹੇ ਅੱਖੀਆਂ ਦੇ ਰਾਹੀਂ ਹੋਵੇ। ਇਹ ਫਿੱਕਾਪਨ ਆ ਤਾਂ ਸਕਦਾ ਹੈ ਜੇ ਅੰਦਰ ਫਿੱਕਾਪਨ ਹੈ, ਜੇ ਅੰਦਰ ਫਿੱਕਾਪਨ ਹੈ ਤਾਂ ਸਾਡੀ ਪ੍ਰੈਜੈਂਸ ਦੇ ਵਿੱਚੋਂ ਵੀ ਫਿੱਕਾਪਨ ਜਿਹੜਾ ਹੈ ਉਹ ਨਜ਼ਰ ਆਏਗਾ। ਸਾਡੀ ਐਨਰਜੀ, ਸਾਡੀਆਂ ਵਾਈਬਸ, ਵਾਈਬ੍ਰੇਸ਼ਨਸ ਦੇ ਵਿੱਚੋਂ ਵੀ ਫਿੱਕਾਪਨ ਨਜ਼ਰ ਆਏ। ਗੁਰੂ ਜੀ ਨੇ ਕਹਿ ਵੀ ਦਿੱਤਾ, ਉਹਨਾਂ ਨੇ ਮੇਰਾ ਫਿੱਕਾ ਹੀ ਨਹੀਂ ਕਿਹਾ, ਜ਼ਿਆਦਾ ਸਖਤ ਲਫ਼ਜ਼ ਵਰਤਿਆ, ਕਹਿੰਦੇ ਬਿਖੇ ਕੌੜਕਣ ਸਜ਼ਲ ਮਾਰੇ। ਹੁਣ ਸਾਰੇ ਇਸ ਪੰਕਤੀ ਨੂੰ ਬੋਲੋ, ਦਾਸ ਦਾ ਪੰਕਤੀ ਹੈ, ਬਿਖੇ ਕੌੜਕਣ ਸਗਲ ਮਾਹੇ ਜਗਤ ਰਹੀ ਲਪਟਾਏ। ਇਹ ਗੁਰੂ ਜੀ ਦਾ ਡਾਇਗਨੋਸ ਹੈ। ਔਰ ਕੀ ਅਸੀਂ ਗੁਰੂ ਕੇ ਸ਼ਿਸ਼ ਕਹਿ ਸਕਦੇ ਹਾਂ ਕਿ ਨਹੀਂ, ਮੇਰੇ ਤੋਂ ਨਹੀਂ ਟੁੱਕਦੀ, ਕਹਿ ਸਕਦੇ? ਜੇ ਗੁਰੂਦੇਵ ਜੀ, ਸਤਿਗੁਰੂ ਜੀ ਆਖਦੇ ਹਨ ਬਿਖੇ ਕੌੜਕਣ ਸਗਲ ਮਾਹੇ, ਕਹਿੰਦੇ ਸਾਰਿਆਂ ਦੇ ਅੰਦਰ ਕਹਿੰਦੇ ਜ਼ਹਿਰ ਔਰ ਕੌੜਕਣ ਕੌੜਾਪਨ ਕਹਿੰਦੇ ਭਰਿਆ ਪਿਆ ਹੈ, ਜਗਤ ਰਹੀ ਲਪਟਾਏ, ਸਾਰੇ ਜਗਤ ਨੂੰ ਇਸ ਕੁੜੱਤਣ ਨੇ ਆਪਣੇ ਅੰਦਰ ਲਪੇਟਿਆ ਹੋਇਆ। ਅਗਰ ਸਾਡੇ ਅੰਦਰ ਵੀ ਹੈ ਫਿਰ ਸਾਨੂੰ ਕਹਿਣ ਦੀ ਲੋੜ ਹੈ ਕਿ ਕਨਫੈਸ ਕਰੀਏ ਇਹ ਕਰਮ ਮੇਰੇ। ਆਓ ਇੱਕ ਦਫਾ ਇਸ ਪੰਕਤੀ ਨੂੰ ਦਿਲੋਂ ਸਾਰੇ ਆਖੀਏ, ਬਿਖੈ ਕੁੜੱਤਣ ਸਗਲ ਮਾਹੇ, ਸਾਰੇ ਆਖੀਏ ਬਿਖੈ ਕੁੜੱਤਣ ਸਗਲ ਮਾਹੇ, ਬੁਲੰਦ ਵਾਸਤਾ ਬਿਖੈ ਕੁੜੱਤਣ ਸਗਲ ਮਾਹੇ। ਗੁਰੂ ਜੀ ਕਹਿੰਦੇ ਨੇ ਸਾਰਿਆਂ ਚ ਕੁੜੱਤਣ ਫਿੱਕਾਪਨ ਹੈ। ਇਸ ਸ਼ਬਦ ਚ ਆਖਿਆ ਇਹ ਕਰਮ ਮੇਰੇ ਕਰਤਾਰ ਦੇ ਸ਼ਬਦ ਦੇ ਵਿੱਚ ਵਿੱਚੋਂ ਵਿੱਚੋਂ ਪੰਕਤੀਆਂ ਲੈ ਰਹੇ ਹਾਂ ਕਿ ਸਾਰਾ ਸ਼ਬਦ ਬੜਾ ਲੰਬਾ ਹੈ। ਸ਼ਬਦ ਚ ਆਖਿਆ ਹੈ ਫਿੱਕਾ ਬੋਲ ਵਿਗੁਚਣਾ, ਇਹ ਕਰਮ ਮੇਰੇ ਕਰਤਾਰ ਹੈ। ਪ੍ਰਭੂ ਮੇਰੇ ਕਰਮ ਇਹ ਹਨ ਕਿ ਫਿੱਕਾ ਬੋਲ ਬੈਠਦਾ ਹਾਂ ਬਾਅਦ ਚ ਪਛਤਾਉਣਾ, ਇਹ ਕਰਮ ਮੇਰੇ ਕਰਤਾਰ। ਇਹ ਚ ਇੱਕ ਹੋਰ ਵੀ ਆਖਿਆ ਹੈ ਰਸ ਕਸ ਆਪ ਸਲਾਹਣਾ, ਹੈ ਪ੍ਰਭੂ ਮੇਰੇ ਕਰਮ ਤਾਂ ਇਸ ਤਰ੍ਹਾਂ ਦੇ ਹਨ। ਇੱਕ ਦੀ ਹੋਰ ਮਿਸਾਲ ਦਿੱਤੀ ਹੈ ਕਿ ਰਸਾਂ ਦਾ ਰਸ, ਸਵਾਦਾਂ ਦਾ ਸਵਾਦ ਇਸ ਗੱਲ ਚ ਵੀ ਹੈ ਮੈਨੂੰ ਆਪ ਸਲਾਹਣਾ, ਕਿ ਮੈਂ ਆਪਣੇ ਆਪ ਨੂੰ ਆਪ ਹੀ ਸਲਾਹਦਾ ਰਹਿੰਦਾ, ਜੇ ਹੋਰ ਕੋਈ ਨਾ ਸਲਾਹੇ ਤਾਂ ਮੈਂ ਆਪਣੀ ਵਡਿਆਈ ਆਪ ਹੀ ਕਰਨ ਲੱਗ ਪੈਂਦਾ, ਆਪਣੀ ਤਾਰੀਫ ਆਪ ਹੀ ਕਰਦਾ ਰਹਿੰਦਾ ਹਾਂ। ਇਹ ਵੀ ਨਜ਼ਰ ਆ ਗਿਆ, ਇਹ ਹਨ ਇਹ ਕਰਮ ਮੇਰੇ ਕਰਤਾਰ। ਅਖੀਰ ਚ ਜਾ ਕੇ ਆਖਿਆ ਹੈ ਨਾਨਕ ਨਦਰੀ ਬਾਹਰੇ ਰਾਜੈ ਦਾਨ ਨਾ ਨਾਏ, ਕਹਿੰਦੇ ਹੈ ਪ੍ਰਭੂ ਅਸੀਂ ਇਸ ਤਰ੍ਹਾਂ ਦੇ ਤੇਰੀ ਬਖਸ਼ਿਸ਼ ਤੋਂ ਵਿਹੂਣੇ ਹਾਂ ਕਿ ਜਿਹੜਾ ਤੂੰ ਦਾਨ ਦਿੱਤਾ, ਦਾਤਾਂ ਦਿੱਤੀਆਂ ਉਹਨਾਂ ਦੇ ਵਿੱਚ ਤੇ ਰਜੇ ਮਿਜੇ ਪਏ ਹਨ, ਪਰ ਤੇਰੇ ਨਾਮ ਦੇ ਨਾਲ ਮਨ ਨਹੀਂ ਲੱਗਦਾ, ਉਹਦੇ ਨਾਲ ਨਹੀਂ ਰਚਦੇ। ਇਹ ਅਗਰ ਸਾਡੀ ਹਾਲਤ ਹੈ ਤਾਂ ਫਿਰ ਸੱਚਮੁੱਚ ਸਾਨੂੰ ਜੀਵਨ ਕੀ ਬਿਰ ਨਹੀਂ ਆਉਂਦੀ। ਅਗਰ ਨਹੀਂ ਆਉਂਦੀ ਸਿੱਖਣੀ ਚਾਹੁੰਦੇ ਹਾਂ ਤਾਂ ਪ੍ਰੇਮ ਨਾਲ ਪਹਿਲਾਂ ਤਾਂ ਆਓ, ਦਿਲੋਂ ਇਮਾਨਦਾਰੀ ਦੇ ਨਾਲ ਆਪਣੀ ਵੇਦਨ, ਆਪਣਾ ਦੁੱਖੜਾ ਗੁਰੂ ਜੀ ਦੇ ਚਰਨਾਂ ਚ ਰੱਖੀਏ ਅਤੇ ਗਾਈਏ ਇਹ ਕਰਮ ਮੇਰੇ ਕਰਤਾਰ। ਪਿਆਰ ਨਾਲ ਬੋਲੋ,
ਇਹ ਕਰਮ ਮੇਰੇ,
ਵਰ ਕੇ ਗਾਓ ਸ਼ਬਦ ਹੈ ਜੀਵਨ ਕੀ ਬਿਧ ਨਾਹੇ, ਜੋ ਕੱਲ ਗਾਇਆ ਸੀ ਉਸ ਨੂੰ ਅਸੀਂ ਰੋਜ਼ਾਨਾ ਅਖੀਰ ਉਸ ਪੰਕਤੀ ਦਾ ਗਾਇਨ ਕਰਕੇ ਸਮਾਪਤ ਕਰਨਾ। ਦਾਸ ਨੂੰ ਸ਼ਬਦ ਦੀ ਵਿਆਖਿਆ ਕਰਨ ਦਾ ਪੂਰਾ ਸਮਾਂ ਨਹੀਂ ਮਿਲਦਾ, ਉਸਦਾ ਕਾਰਨ ਇੱਕ ਹੈ ਕਿ ਸੰਗਤ ਬਹੁਤ ਲੇਟ ਆਉਂਦੀ ਹੈ, ਪੰਕਚੁਅਲਿਟੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਅਸੀਂ ਚਾਹੁੰਦੇ ਹਾਂ ਕਿ ਡੇਢ ਘੰਟੇ ਦਾ ਟਾਈਮ ਹੈ, ਅਗਰ ਆਪ ਸਭ 8 ਵਜੇ ਆ ਜਾਓ ਤਾਂ ਤਕਰੀਬਨ ਪੌਣਾ ਘੰਟਾ ਅਸੀਂ ਇਸ ਤਰ੍ਹਾਂ ਰਚ ਕੇ ਗਾਇਨ ਕਰੀਏ, ਉਹ ਨਾਲ ਮਨ ਸ਼ਾਂਤ ਟਿਕ ਟਿਕ ਟਿਕਾਓ ਦੇ ਵਿੱਚ ਆਨੰਦ ਦੇ ਵਿੱਚ ਆ ਜਾਂਦਾ, ਫਿਰ ਸ਼ਬਦ ਦੀ ਜਿਹੜੀ ਹੈ ਉਹ ਵਿਚਾਰ ਵੀ ਹੋ ਸਕਦਾ। ਸੋ ਮੈਂ ਸੰਗਤ ਦੇ ਚਰਨਾਂ 'ਚ ਅੱਜ ਬੇਨਤੀ ਕਰਾਂਗਾ ਕਿ ਕੱਲ ਨੂੰ ਅਸੀਂ ਇਹ ਸਬੂਤ ਦੇਈਏ ਕਿ ਜੀਵਨ ਕੀ ਵਿੱਦ ਸਿੱਖਣ ਦੇ ਵਿੱਚ ਅਸੀਂ ਇੰਟਰਸਟ ਰੱਖਦੇ। ਉਸਦਾ ਪਹਿਲਾ ਸਬੂਤ ਇਹ ਹੋਏਗਾ ਕਿ 8 ਵਜੇ ਦੀਵਾਨ ਸ਼ੁਰੂ ਹੋਣਾ ਹੈ, ਕਮ ਸੇ ਕਮ 10 ਮਿੰਟ ਪਹਿਲਾਂ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰੋ, ਹਾਲ ਇਸ ਤਰ੍ਹਾਂ ਭਰਿਆ ਹੋਇਆ ਹੋਵੇ। ਹਾਂ ਜੇ ਕਿਤੇ ਕੋਈ ਜ਼ਰੂਰੀ ਕੋਈ ਐਸੀ ਗੱਲ ਹੁੰਦੀ ਹੈ, ਕੋਈ ਸਿਚੁਏਸ਼ਨ ਐਸੀ ਹੁੰਦੀ ਹੈ, ਉੱਥੇ ਸਤਿਗੁਰੂ ਬਖਸ਼ਣ ਦਾ ਹਮ ਜਾਣਦੇ ਹਾਂ, ਲੇਕਿਨ ਆਪਣੀ ਕੋਸ਼ਿਸ਼ ਜ਼ਰੂਰ ਕਰੋ ਪੂਰੀ। ਇਹ ਸਤਸੰਗ ਅਮੋਲਕ ਵਸਤੂ ਹੈ, ਸਮੇਂ ਸਿਰ ਪਹੁੰਚੋ, ਸਮੇਂ ਸਿਰ ਕੀਰਤਨ ਸ਼ੁਰੂ ਹੋਵੇ, ਸਮੇਂ ਸਿਰ ਜੋ ਸਮਾਪਤ ਹੋਵੇ। ਆਓ ਹੁਣ ਇੱਕ ਦਫਾ ਜੀਵਨ ਕੀ ਵਿਧ ਨਾ ਹੈ ਗਾਈਏ, ਮੰਨੀਏ ਕਿ ਸਾਨੂੰ ਨਹੀਂ ਹੈ, ਮੰਨਾਂਗੇ ਤੇ ਗੁਰੂ ਬਾਬਾ ਜੀ ਵਿਧੀ ਸਾਨੂੰ ਸਹਾਲ ਵੀ ਦੇਣ।
ਵਿਦਨਾ ਹੈ ਜੀਵਨ ਕੀ ਵਿਦਨਾ, ਜੀਵਨ ਕੀ ਵਿਦਨਾ, ਜੀਵਨ ਕੀ ਵਿਦਨਾ, ਜੀਵਨ ਕੀ ਵਿਦਨਾ, ਜੀਵਨ ਕੀ
ਪਰਕੇ ਗੋ
ਜੀਵਨ
ਕਿਆ
ਜੀਵਨ ਕੀ ਜੀਵਨ ਕੀ
ਮੈਨੂੰ ਘੜੀ ਦਿਖ ਰਹੀ ਹੈ 5 ਮਿੰਟ ਉੱਪਰ ਹੋ ਰਹੇ ਹਨ ਔਰ ਮੈਨੂੰ ਉਹ ਚੀਜ਼ ਤੰਗ ਕਰ ਰਹੀ ਹੈ, ਇਸ ਕਰਕੇ ਮੈਂ ਕੀਰਤਨ ਇੱਥੇ ਸਮਾਪਤ ਕਰ ਰਿਹਾ। ਪਰ ਨਾਲ ਇਹ ਵੀ ਚੀਜ਼ ਬਹੁਤ ਤੰਗ ਕਰਦੀ ਹੈ ਕਿ ਜਦੋਂ ਜਿਵੇਂ ਪ੍ਰਸ਼ਾਦਾ ਛਕ ਲਈਏ ਤੇ ਜਦੋਂ ਸਵੀਟਿਸ਼ ਆਉਣ ਦਾ ਟਾਈਮ ਹੋਵੇ ਉਦੋਂ ਕਿਸੇ ਨੂੰ ਸਟੇਜ ਉਸਨੂੰ ਟੇਬਲ ਤੋਂ ਉਠਾ ਦਿਓ, ਉਹਦਾ ਫਿਰ ਕੀ ਹਾਲ ਹੁੰਦਾ। ਸਾਡੇ ਨਾਲ ਤਾਂ ਉਹ ਹੋ ਰਹੀ ਹੈ ਕਿ ਜਦੋਂ ਸਵੀਟਿਸ਼ ਦਾ ਟਾਈਮ ਆਉਂਦਾ ਹੈ ਉਦੋਂ ਸਾਨੂੰ ਸਟੇਜ ਤੋਂ ਉਤਾਰਿਆ ਜਾਂਦਾ, ਟਾਈਮ ਨਹੀਂ ਹੁੰਦਾ ਭਾਗ ਕਹਿਣ ਦਾ। ਹੁਣ ਤਾਂ ਜਾ ਕੇ ਮਾਹੌਲ ਬਣਿਆ, ਸੰਗਤ ਵਿੱਚ ਐਨ ਪੂਰੀ ਟਿਊਨਿੰਗ ਹੋ ਚੁੱਕੀ ਹੈ, ਵਿਚਾਰ ਦਾ ਰਸ ਪੈਦਾ ਹੋ ਚੁੱਕਾ ਹੈ, ਇਹ ਹੈ ਟਾਈਮ ਫਿਰ ਸਵੀਟਿਸ਼ ਦਾ। ਤੇ ਥੋੜਾ ਪਹਿਲਾਂ ਆ ਜਾਏ ਗੁਰੂ ਤਾਂ ਕਿ ਅਸੀਂ ਸਵੀਟਿਸ਼ ਦਾ ਵੀ ਆਨੰਦ ਮਾਣ ਕੇ ਉੱਠਿਆ ਗਿਆ। ਆਓ ਹੁਣ ਆਨੰਦ ਸਾਹਿਬ ਦੇ ਪਾਠ ਦੇ ਅਨੁਸਾਰ ਹੀ ਸੰਗਤ ਵੱਲੋਂ ਕੀਰਤੀ ਸਮਾਪਤ ਕੀਤੀ। ਡਾਕਟਰ ਸਾਹਿਬ ਨੇ ਬੇਨਤੀ ਕਰੀ
ਕਾਸ਼ ਸਾਡੇ ਗੁਰਦੁਆਰਿਆਂ ਵਿੱਚ ਐਸਾ ਮਾਹੌਲ ਹੋਵੇ ਤਾਂ ਕਿ ਇਹ ਗੁਰਦੁਆਰੇ ਸੋਸ਼ਲ ਸੈਂਟਰ ਬਣਨ ਤੋਂ ਬਚ ਸਕਣ। ਮੈਂ ਸਾਧ ਸੰਗਤ ਜੀ ਅੱਗੇ ਬੇਨਤੀ ਕਰਾਂਗਾ ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਪਣੇ ਸੁਖਾਸਨ ਸਥਾਨ ਤੱਕ ਨਾ ਪਹੁੰਚ ਜਾਏ ਉੱਠਣ ਦੀ ਖੇਚਲ ਨਾ ਕਰਨ, ਤੇ ਨਾਲ ਹੀ ਚਾਵਲ ਛੋਲੇ ਦਾ ਪ੍ਰਸ਼ਾਦ ਤਿਆਰ ਹੈ, ਪ੍ਰਸ਼ਾਦ ਸਵੀਕਾਰ ਜ਼ਰੂਰ ਕਰਨ। ਹੁਣ ਭਾਈ ਸਾਹਿਬ ਜੀ ਆਨੰਦ ਸਾਹਿਬ ਦਾ ਪਾਠ ਕਰਨਗੇ।